भारत देश एक ऐसा दौर भी लंघे है जब चारों पासे सूफी कलाम दी सूफी विचारां दी अगम्मी बारिश हो रही सी। उसी दौर देच हजरत निजामुद्दीन शेख मयूद्दीन चिश्ती बाबा फरीद शकरगंज और इस तरह दे होर अनेक औलिया पीर फकीर पैदा होए। सूफी सांझे ख्यालां दे मालक ने और फराख दिल ने। जिस किसी पासों भी रोशनी मिल जाए उन्होंने हर दीवा परवान सी और वो हर दीवे दी परिक्रमा करन विच राजी सन। बाबा फरीद इस तरह दे सूफी फकीरां दे चों एक फराग दिल रोशन दिमाग और अगां वधू विचारां दे मालक सन। आप दा जन्म पिंड खत्तोवाल जिला मुल्तान विच होया। आप दी माता दा नाम मरियम सी और पिता शेख जमाल सुलेमान। मां बाप तो ते पूर्वले बने संस्कारां दे मुताबक आप छोटी उम्र दे च ही अल्लाह दे प्यार वाले सन और अल्लाह दे प्यार दे गीत हर वक्त गांदे रहिंदे सन। जिथे इस्लाम विच संगीत नूं ममानियत है उत्थे सूफी फकीर गा गा के ही अल्लाह नूं रिझांदे रहे अल्लाह नूं प्राप्त करदे रहे। सूफी किसे हद तक इस्लाम और वैदिक धर्म यहूदी धर्म ईसाइयत इस सब कुछ का एक मिश्रण ही समझ लो। स्वयं सरमद सूफी फकीर दे कलाम तो पता चलता है वो कहिंदे ने सरमद बकू च इश्क बदनाम शोदी। शेख सरमद दा ऐसा कहना जिसकी कबर जामा मस्जिद दे कोल बनी हुई है जो दिल्ली दी गलियां विच नगन घूमदा सी और अठे पैर अल्लाह दी बंदगी विच मस्त रहिंदा सी उसका ऐसा कहना कि सरमद बाकू च इश्क बदनाम शुदी। भई मैं खुदाई प्यार दी गली विचो लंघ के बदनाम हो गया। लोकी लाछण नाल लग पए ने। ऐसा देखा गया है कि प्यार विच भिजिया होया हिरदा इतना मासूम हो जाता है इतना भोला हो जाता है कि लोकी उसनूं पागल तक भी कहन लग पैंदे ने। दुनिया के बड़े श्रेष्ठ संत जना नूं संसार ने पागल आख्या। जैसे कबीर कहिंदे ने लोग कहें कबीर बहु राना कबीर का मरम राम ही जाना। वे लोग कहिंदे ने कबीर बहु रा है पागल है। ते जे कबीर पागल है तो फिर एक गल तस्लीम करनी पएगी जगत विच कोई भी सेना नहीं। हू बहू ऐसा ही सूफी फकीर सरमद कहिंदे ने। सरमद बकू च इश्क बदनाम शुदी अज दीने यहूद सुए बा इस्लाम शुदी। भी हैगा ते मैं यहूदी लेकिन सूफी फकीरां दी संगत ने इस्लाम कबूल करन ते मजबूर कर दिता है। मालूम न शुद ए खुदावंद अहमद बरगश्ता बसुए लक्ष्मणो राम शुदी। कहिंदा इन्हां दी महफिल विच गीत गांदियां गांदियां भी जद मैनू कुछ सूझ ना मिली ते मैं उत्थे भी जा बैठा जिथे लक्ष्मण ते राम दे गीत गाए जांदे ने। इत्थों सरमद दा ऐसा कहना साबित हो रहा है कि मैं सांझे ख्यालां दा मालक हां। हर थां ते बैठदा हर थां ते प्रभु दी रोशनी जिथों भी मैनू मिले मैं प्राप्त करन नूं तैयार हां धारण करन नूं तैयार हां। ये रोशनी चाहे दीवे दी है चाहे सूरज दी है चाहे चंद्रमा दी है मैं पुजारी रोशनी दा हां मैं चाहत रोशनी दी रखदा। शेख फरीद ایسے ہی سانجے خیالان دے وشال دل دماغ دے مالک آپ دا پچھوکڑ تے غزنی سی افغانستان دے رہن والے سن اور پچھوکڑ شاہی خاندان نال وی تعلق رکھدا ہے ہندوستان دے چایا اور پیڑی در پیڑی رہن کر کے آپ دی بھاشا ٹھیٹھ پنجابی ہو گئی اور آپ دی تمام بانی لیندی پنجابی دے چھے پکا ڈیرا اپنے پاک پٹن ضلع ملتان وچ ہی بنایا آپ دے وچاراں وچ آپ دے کلام وچ بیراگ برہ گیان بھکتی رس بھرپور روپ وچ بھریا ہوا ہے جد سادھنا دے دور وچوں آپ لنگے نے تو اس پیڑا دا بھی آپ نے ذکر کیتا ہے جیسے پرسوت دی پیڑا تو لنگے بنا کوئی بھی استری ماں نہیں بن سکتی ادھیاتمک پیڑا تو لنگے بنا کوئی بھی پرش بھگت نہیں بن سکتا فقیر نہیں بن سکتا جس استری نے اپنی گود وچ ایک خوبصورت بالک ویکھنا ہے پرسوت دی پیڑا جھیلنی ہی پائے گی جس منک نے ادھیاتمک آنند ماننا ہے انہوں برہے دی پیڑا وچوں لنگنا ہی پائے گا اور اس پیڑا دا بھگت جنا نے خاص ذکر کیتا ہے اور بابے فرید نے اپنے کلام وچ اس نو خاص تھان دیتی ہے فرید کہندے نے چنت کھٹولا وان دکھ برہے وچھاون لیپ اے ہمارا جیونا توں صاحب سچے دیکھ اے پربھو چنتا دی کھٹیا ہے چنت کھٹولا جو دکھ دے وان نال بنی ہوئی ہے جے دے تے میں برہے دی تلائی وچھائی ہوئی ہے ایسی کھٹیا تے میں دن رات پیاں ہے اللہ اے میرا جیونا ہے ہے خدا اے میرا جیونا ہے ہے صاحب سچے تو میرے اس رودن نو ویک میری اس پیڑا نو ویک اور مینو مل دن رات دی تتکشا دن رات دا بھجن دن رات دی عبادت نے آپ نو سنسار تو تے خاص کر کے کھان پین تو بھی بے مکھ کر دیتا آپ کھان پین دے چھ بھی کوئی خاص رچی نہیں رکھ دے سن اور واقعی برہے کٹھیا نو بکھ کتھے تے پیاس کتھے گرو ارجن دیو جی مہاراج بھی فرمان کردے نے ہر بن نیند بھوک کو کیسی کاپڑ تن نہ سکھا ہوئے بابا فرید کہندے نے روٹی میری کاٹھ کی لاون میری بکھ ملتانی بھاشا وچ لاون دا مطلب ہے سبزی اور اج بھی اتھے یہی شبد پریوگ ہوندا ہے بے لاون کی بنایا ہے بھاو سبزی کی بنائی ہے سالن کی بنایا ہے تو بابا فرید کہندے نے سبزی میری کی ہے لاون کی ہے بکھ جد مینوں تیز بکھ لگدی ہے میں ادوں ہی کھانا تے سواد بکھ دے چ ہے بابے فرید دا اے کہنا بھوجن وچ نہیں ہے بکھ دے چ ہے گرو نانک دیو جی مہاراج بھی ایسا مندے نے روپے کامے دوستی بکھے سادے گنڈ بکھ دا تے سواد دا آپس وچ میل ہے آپس وچ گنڈ ہے تو بابا فرید کہندے نے پاویں کاٹھ ورگیاں سکیاں روٹیاں جو میرے ڈیرے وچ آوندیاں نے تے جد مینوں بکھ لگدی ہے تے میں کھانا مینوں سوادی لگدی ہے اور اس ڈھنگ نال میں اپنی ادھر پورتی کردا فریدا روٹی میری کاٹھ کی لاون میری بکھ جنا کھادی چوپڑی کھنے سہن گے دکھ بکھ ہے نہیں تے چوپڑی کھا رہے نے بکھ ہے نہیں تے طرح طرح دے پدارت کھا رہے نے بابا فرید کہندے نے بکھ تو بنا جو کھانا ہے اے روگاں نو جنم دینا ہے بکھ ہے نہیں تے جڑی ایک ایک برکی شریر دے اندر جا رہی ہے انہیں شریر نو طاقت نہیں دینی شریر نو روگ دینے نے انہیں شریر نو توانائی نہیں دینی شریر نو بیماریاں دینی نے اور بابے فرید دا اے بول اجو کے وگیان تے سپشٹ روپ دے چھ پورن اتردا ہے آپ دا شریر سہجے سہجے سکدا گیا ਹੱਡੀਆਂ ਦੇ ਢਾਂਚੇ ਹੀ ਆਪ ਰਹਿ ਗਏ। ਦਿਨ ਰਾਤ ਬਿਰਹੇ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ, ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ, ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ, ਅਜਿਹੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਦੇ ਭਾਗ। ਆਪ ਕਹਿੰਦੇ ਨੇ ਕਿ ਮੈਂ ਸੁੱਖ ਕੇ ਪਿੰਜਰ ਹੋ ਗਿਆ ਅਤੇ ਹੁਣ ਹਾਲਾਤ ਇਹ ਨੇ ਕਿ ਉੱਡਦੀਆਂ ਹੋਈਆਂ ਇੱਲਾਂ ਅਤੇ ਉੱਡਦੇ ਹੋਏ ਕੌਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਬਾਬੇ ਫਰੀਦ ਨੇ ਅਗਲੇ ਸਲੋਕ ਦੇ ਵਿੱਚ ਕਵਿਆਂ ਨੂੰ ਮੁਖਾਤਬ ਕਰਕੇ ਐਸਾ ਆਖਿਆ, ਕਾਗਾ ਕਰਗ ਡੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ। ਕਵਿਆਂ ਨੇ ਜਦ ਠੂੰਗਾ ਮਾਰੀਆਂ ਮੁਰਦਾ ਜਾਣ ਕੇ ਅਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ। ਸਰੀਰ ਦੀ ਥੋੜ੍ਹੀ ਜਿਹੀ ਹਰਕਤ ਵੇਖ ਕੇ ਕੌਵੇ ਇੱਕ ਪਾਸੇ ਹੋਏ ਅਤੇ ਕੌਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ, ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲਓ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ, ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ, ਕਿਉਂਕਿ ਅਜੇ ਤਾਂ ਮੈਂ ਖੁਦਾ ਨੂੰ ਵੇਖਣਾ ਹੈ। ਐਸਾ ਨਾ ਹੋਵੇ ਕਿ ਬਿਨਾਂ ਵੇਖਿਆ ਹੀ ਤੁਸੀਂ ਮੈਨੂੰ ਅੰਧਾ ਕਰ ਦਿਓ, ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ। ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ, ਮੇਰੇ ਨੇਤਰ ਰਹਿਣ ਦੇਣਾ। ਬਿਰਹੇ ਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ ਹੈ, ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ। ਸੂਫੀ ਫਕੀਰਾਂ ਦੇ ਅਮਰ ਕਲਾਮ ਦੇ ਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ, ਜਿਸ ਦੇ ਵਿੱਚ ਬਿਰਹੇ ਦੀ ਅਗਨ ਪ੍ਰਧਾਨ ਹੈ। ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਦੇ ਚੋਂ ਜੋ ਲੰਘੇ ਨੇ, ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ। ਭੁੱਖ ਦੀ ਪੀੜਾ ਦੇ ਚੋਂ ਜਿਹੜੇ ਲੰਘੇ ਨੇ, ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ। ਭੁੱਖ ਹੀ ਨਹੀਂ ਤੇ ਸਵਾਦ ਕੀ, ਬਿਰਹਾ ਹੀ ਨਹੀਂ ਤੇ ਮਿਲਾਪ ਦਾ ਰਸ ਕੀ। ਕਿਤਨਾ ਪ੍ਰਬਲ ਬਿਰਹਾ ਹੈ, ਆਪ ਕਹਿੰਦੇ ਨੇ ਤਨ ਇੰਜ ਤਪਿਆ ਪਿਆ ਜਿਵੇਂ ਤਨੂਰ, ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਵਿੱਚ ਬਲ ਰਹੀਆਂ ਨੇ। ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਣ। ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ, ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ। ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ, ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ, ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ, ਤੇਰਾ ਦੀਦਾਰ ਹੋਵੇ। ਬਹੁਤ ਕਠਿਨ ਪ੍ਰਤੀਕਸ਼ਾ ਤੋਂ ਆਪ ਲੰਘ ਰਹੇ ਨੇ ਤੇ ਇਸ ਸਲੋਕ ਤੋਂ ਕਿਧਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇ ਉੱਤੇ ਚੱਲਣ ਗਰਦਿਸ਼ ਦੇ ਨਾਲ ਹੀ ਪਰਮਾਤਮਾ ਲੱਭਦਾ ਹੈ, ਖੁਦਾ ਲੱਭਦਾ ਹੈ, ਤਾਂ ਬਾਬੇ ਫਰੀਦ ਦੇ ਇਸ ਸਲੋਕ ਦੇ ਥੱਲੇ ਹੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ। ਸਤਿਗੁਰ ਕਹਿੰਦੇ ਨੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ। ਸਿਰ ਦੇ ਭਾਰ ਚੱਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ, ਫਰੀਦ ਥੋੜ੍ਹਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ ਦੀਦਾਰ ਅੰਦਰੋਂ ਹੀ ਹੋ ਜਾਂਦੇ ਨੇ। ਦਰਅਸਲ ਗਿਆਨ ਤੇ ਐਸਾ ਫਰੀਦ ਕੋਲ ਹੈ, ਪਰ ਉਹ ਜਿਸ ਦੌਰ ਵਿੱਚ ਉਹ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ, ਉਹ ਬਿਰਹੇ ਦੀ ਅਵਸਥਾ ਹੈ। ਲੇਕਿਨ ਬਿਰਹੀ ਗੀਤ, ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਵਿੱਚ ਨਾ ਪੈ ਜਾਏ, ਤਾਂ ਉਸ ਮੁਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਹੈ। ਉਂਝ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮੁਗਾਲਤਾ ਨਹੀਂ। ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪੈਰੇ, ਫਰੀਦਾ ਜੇਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਐ ਖੁਦਾ, ਇਹ ਜੋ ਮੈਂ ਤਨ ਦੇ ਉੱਤੇ ਕੀਮਤੀ ਬਸਤਰ ਪਹਿਨੇ ਨੇ, ਰੇਸ਼ਮੀ ਬਸਤਰ ਪਹਿਨੇ ਨੇ, ਇਹ ਮੈਂ ਫਾੜ ਦੇਣਾ, ਇਹ ਮੈਂ ਪਰੇ ਸੁੱਟ ਦੇਣਾ, ਔਰ ਮੈਂ ਕਮਲੀ ਪਹਿਨ ਲੈਣਾ। ਸੂਫ ਉਹਨਾਂ ਨੂੰ ਕਹਿੰਦੇ ਨੇ, ਤੇ ਉਹਨਾਂ ਦਾ ਬਣਿਆ ਹੋਇਆ ਝੋਲਾ, ਕਾਲੀ ਉਨ ਦਾ ਬਣਿਆ ਹੋਇਆ ਝੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ, ਲਿਹਾਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ। ਹਿੰਦੁਸਤਾਨ ਵਿੱਚ ਸੈਂਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ, ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪਏ ਨੇ। ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ, ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਚੋਂ ਇੱਕ ਸਿਰਮੌਰ ਸੂਫੀ ਹੋਏ ਨੇ। ਉਂਝ ਸੂਫ ਦਾ ਮਤਲਬ ਹੈ ਉਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ। ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਨੇ। ਸੂਫੀਆਂ ਦੀ ਤਰਜ਼ ਜ਼ਿੰਦਗੀ ਕੀ ਸੀ? ਗਾ ਕੇ ਅੱਲਾ ਨੂੰ ਰਿਝਾਉਣਾ, ਨੱਚ ਕੇ ਅੱਲਾ ਨੂੰ ਰਿਝਾਉਣਾ, ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ, ਉੱਚੀ ਉੱਚੀ ਆਵਾਜ਼ ਨਾਲ ਕਰਨੀ। ਤੋ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ। ਆਪ ਕਹਿੰਦੇ ਨੇ, ਪਾੜ ਪਟੋਲਾ ਧਜ ਕਰੀ ਕੰਬਲੜੀ ਪੈ ਰਿਹਾ, ਇਹ ਰੇਸ਼ਮੀ ਕੱਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕੰਬਲੀ ਧਾਰਨ ਕਰ ਲੈਣਾ। ਜੇ ਹੀ ਵੇਸੀ ਸੌ ਮਿਲੇ ਸੇ ਵੇਸ਼ ਕਰਿਓ, ਐ ਖੁਦਾ ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਂਦਾ, ਮੈਂ ਉਹ ਲਿਬਾਸ ਧਾਰਨ ਕਰ ਲੈਂਦਾ। ਇਸ ਤੋਂ ਵੀ ਇੱਕ ਬੁਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ, ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕੱਪੜਿਆਂ ਵਿੱਚ ਅਤੇ ਵਿਸ਼ੇਸ਼ ਰੰਗ ਦੇ ਕੱਪੜਿਆਂ ਦੇ ਰਾਹੀਂ ਮਿਲਦਾ। ਦਰਅਸਲ ਇਹ ਭਾਵ ਫਰੀਦ ਦਾ ਨਹੀਂ, ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਕਿ ਖੁਦਾ ਤੂੰ ਕਿਵੇਂ ਮਿਲੇਗਾ, ਤੂੰ ਕਿਸ ਤਰ੍ਹਾਂ ਮਿਲੇਗਾ। ਉਹਨਾਂ ਦੇ ਸਲੋਕ ਤੋਂ ਮੁਗਾਲਤਾ ਨਾ ਪਵੇ, ਤਾਂ ਇਹਦੇ ਥੱਲੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ ਹੈ। ਆਪ ਕਹਿੰਦੇ ਨੇ, ਫਰੀਲਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ, ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੀ ਧਾਰਨ ਕਰਦਾ ਹੈ? ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ। ਨੀਅਤ ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ, ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ। ਭਟਕਣ ਦੀ ਲੋੜ ਹੀ ਨਹੀਂ, ਧੱਕੇ ਖਾਣ ਦੀ ਲੋੜ ਹੀ ਨਹੀਂ। ਪਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ, ਨੀਅਤ ਨੂੰ ਵੇਖਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਦੇ ਰਾਹੀਂ ਐਸਾ ਕਹਿ ਰਹੇ ਨੇ, ਪਰਮਾਤਮਾ ਰੂਪ ਨੂੰ ਨਹੀਂ ਵੇਖਦਾ, ਸਰੀਰ ਨੂੰ ਨਹੀਂ ਵੇਖਦਾ, ਜ਼ਮੀਰ ਨੂੰ ਵੇਖਦਾ। ਪਰਮਾਤਮਾ ਸੂਰਤ ਨੂੰ ਨਹੀਂ ਵੇਖਦਾ, ਸੀਰਤ ਨੂੰ ਵੇਖਦਾ। ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ, ਨੀਅਤ ਨੂੰ ਵੇਖਦਾ। ਇਸ ਦੀ ਨੀਅਤ ਕੀ ਹੈ? ਇਸ ਦੀ ਅੰਤਰ ਸੋਚਣੀ ਕੀ ਹੈ? ਹੋ ਸਕਦਾ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਵਿੱਚ ਬੇਈਮਾਨੀ ਹੋਵੇ, ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਵਿੱਚ ਕਪਟ ਹੋਵੇ, ਛਲ ਹੋਵੇ। ਜੈਸੇ ਕਿ ਕਬੀਰ ਸਵੈਮ ਕਹਿੰਦੇ ਨੇ ਕਿ ਹਿਰਦੇ ਕਪਟ ਮੁੱਖ ਗਿਆਨੀ ਜੂਠੇ ਕਹਾਂ ਬਿਲੋਵਸ ਪਾਣੀ। ਹਿਰਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ, ਹਿਰਦੇ ਵਿੱਚ ਦੋਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ, ਹਿਰਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ, ਪਦਾਰਥ ਦੀ ਖਿੱਚ ਆਪਣੇ ਹਿਰਦੇ ਵਿੱਚ ਰੱਖ ਕੇ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ। ਔਰ ਐਸੀਆਂ ਗੱਲਾਂ ਸੰਸਾਰ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ। ਕਿਧਰੇ ਫਰੀਦ ਦੇ ਸਲੋਕ ਤੋਂ ਵੀ ਇਹ ਮੁਗਾਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ, ਕਿਸੇ ਲਿਬਾਸ ਵਿੱਚ ਮਿਲਦਾ। ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ, ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਕੜੀ ਵਿੱਚ ਬਕਾਇਦਾ ਲੈ ਲੈਂਦਾ। ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ। ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਲੈ। ਔਰ ਇਹ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪ੍ਰੇਰਿਆ ਆਪ ਦੀ ਮਾਂ ਨੇ। ਜੈਸੇ ਧਰੂ ਨੂੰ ਭਗਤੀ ਮਾਰਗ ਤੇ ਤੋਰਿਆ। ਉਸਦੀ ਮਾਂ ਨੇ ਹੈ ਗੋਪੀ ਚੰਦ ਨੂੰ ਵੀ ਉਹਦੀ ਮਾਂ ਨੇ ਹੀ ਪ੍ਰਭੂ ਮਾਰਗ ਤੇ ਤੋਰਿਆ। ਬਾਬੇ ਫਰੀਦ ਨੂੰ ਵੀ ਮਾਂ ਨੇ ਹੀ ਤੋਰਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਦੇ ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾ ਨੂੰ ਵੀ ਯਾਦ ਕਰ ਲਿਆ ਕਰ, ਨਮਾਜ਼ ਵੀ ਪੜ੍ਹ ਲਿਆ ਕਰ, ਹਰ ਵਕਤ ਖੇਡਦਾ ਹੀ ਰਹਿੰਦਾ, ਹਰ ਵਕਤ ਖੇਡਾਂ 'ਚ ਲੀਨ ਰਹਿੰਦਾ, ਬੰਦਗੀ ਵੀ ਕਰ ਲਿਆ ਕਰ, ਨਮਾਜ਼ ਵੀ ਪੜ੍ਹ ਲਿਆ ਕਰ, ਤਸਬੀਹ ਵੀ ਫੇਰ ਲਿਆ ਕਰ, ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ। ਮਾਸੂਮ ਬਾਲਕ ਨੇ ਭੋਲੇ ਭਾਦ 'ਚ ਕਿਹਾ ਮਾਂ ਖੁਦਾ ਕੀ ਦੇਵੇਗਾ, ਮੈਂ ਨਮਾਜ਼ ਪੜ੍ਹਾਂ, ਮੈਂ ਤਸਬੀਹ ਫੇਰਾਂ, ਮੈਂ ਐਸੀ ਮਿਹਨਤ ਕਰਾਂ, ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ। ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ, ਦੇਣ ਦੀ ਨਹੀਂ। ਇੱਕ ਮਾਸੂਮ ਬੱਚਾ ਖਿਡੌਣੇ ਨਾਲ ਖੇਡ ਰਿਹਾ ਹੋਵੇ ਤੇ ਉਹਨੂੰ ਕਹਿ ਦਿਓ ਇਹ ਖਿਡੌਣਾ ਜ਼ਰਾ ਥੋੜ੍ਹੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ, ਨਹੀਂ ਦੇਵੇਗਾ, ਉਹ ਅਜੇ ਲੈਣਾ ਹੀ ਜਾਣਦਾ ਹੈ, ਦੇਣਾ ਨਹੀਂ। ਉਹਦੇ ਕੋਲ ਖਿਡੌਣੇ 4 ਵੀ ਆਉਣਗੇ ਤਾਂ ਵੀ ਉਹ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ। ਟੁੱਟ ਜਾਏ ਇਹ ਗੱਲ ਵੱਖਰੀ ਹੈ, ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ, ਕਿਉਂਕਿ ਦੇਣ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ। ਜਿਸ ਮਨੁੱਖ ਦੀ ਜਵਾਨੀ ਅਵਸਥਾ ਦੇ 'ਚ ਵੀ ਅਤੇ ਬੁਢੇਪੇ ਕਾਲ ਦੇ 'ਚ ਵੀ ਦੇਣ ਦੀਆਂ ਰੁਚੀਆਂ ਨਾ ਪੈਦਾ ਹੋਣ, ਉਸ ਨੂੰ ਧਾਰਮਿਕ ਦੁਨੀਆਂ 'ਚ ਕਹਿ ਦਿੰਦੇ ਨੇ ਬੱਚਾ ਹੀ ਹੈ ਔਰ ਕੁਛ ਨਹੀਂ। ਤੋ ਬਾਬਾ ਫਰੀਦ ਬੱਚੇ ਨੇ ਆਪ ਮਾਂ ਨੂੰ ਕਹਿੰਦੇ ਨੇ ਖੁਦਾ ਦੇਵੇਗਾ ਕਿ ਮੈਂ ਉੱਠਕ ਬੈਠਕ ਕਰਾਂ, ਮੈਂ ਨਮਾਜ਼ ਪੜ੍ਹਾਂ, ਮੈਂ ਤਸਬੀਹ ਫੇਰਾਂ, ਬਦਲੇ ਵਿੱਚ ਕੀ ਮਿਲੇਗਾ। ਮਾਂ ਨੇ ਭੋਲੇ ਬਾਜ ਕਹਿ ਦਿੱਤਾ ਖੁਦਾ ਸ਼ੱਕਰ ਦੇਵੇਗਾ, ਖੁਦਾ ਗੁੜ ਦੇਵੇਗਾ। ਬੱਚੇ ਦਾ ਸੁਭਾਅ ਮਿੱਠੇ ਨਾਲ ਰੁਚੀਆਂ ਤ੍ਰਿਪਤ ਆਉਂਦੀਆਂ ਨੇ, ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ। ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ, ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ। ਕਹਿੰਦਾ ਮਾਂ ਤੂੰ ਮੈਨੂੰ ਸਿਖਾ, ਮੈਂ ਜ਼ਰੂਰ ਨਮਾਜ਼ ਪੜ੍ਹਾਂਗਾ, ਜ਼ਰੂਰ ਤਸਬੀਹ ਫੇਰਾਂਗਾ। ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਹੈ। ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ। ਰੋਜ਼ ਫਰੀਦ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਦੇ ਨੇ ਅਤੇ ਜਦੋਂ ਅੱਖਾਂ ਮੀਟ ਕੇ ਉਹ ਨਮਾਜ਼ ਪੜ੍ਹਦੇ ਨੇ ਅਤੇ ਮੁਸੱਲੇ ਦੇ ਥੱਲੇ ਮਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ, ਕਦੀ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ। ਨਮਾਜ਼ ਪੜ੍ਹਨ ਤੋਂ ਬਾਅਦ ਜੈਸੇ ਫਰੀਦ ਮੁਸੱਲਾ ਸਮੇਟ ਰਿਹਾ ਹੈ ਥੱਲੇ ਉਸਨੂੰ ਸ਼ੱਕਰ ਮਿਲ ਜਾਂਦੀ ਹੈ, ਗੁੜ ਮਿਲ ਜਾਂਦਾ ਹੈ। ਖੁਸ਼ ਹੋ ਜਾਂਦੇ ਨੇ ਫਰੀਦ ਅਤੇ ਕਹਿੰਦੇ ਖੁਦਾ ਤੇ ਸੌਦਾ ਨਕਦ ਹੀ ਕਰਦਾ, ਇੱਧਰ ਕਰੋ ਇੱਧਰ ਮਿਲ ਜਾਂਦਾ। ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਅਤੇ ਰੋਜ਼ ਆਪ ਨੂੰ ਖਾਣ ਲਈ ਗੁੜ ਅਤੇ ਸ਼ੱਕਰ ਮਿਲ ਜਾਂਦਾ, ਬੜੇ ਪ੍ਰਸੰਨ। ਅੱਜ ਜਦ ਨਮਾਜ਼ ਪੜ੍ਹਨ ਲੱਗੇ ਵਕਤ ਹੋ ਗਿਆ ਸੀ, ਵਿਹਲ ਹੋ ਗਈ ਨਮਾਜ਼ ਦੀ, ਅਤੇ ਮਾਂ ਦੀ ਰੁਚੀਆਂ 'ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ, ਅਤੇ ਮਾਂ ਪਾਣੀ ਭਰਨ ਚਲੀ ਗਈ। ਇੱਧਰ ਖੁਦਾ ਦੀ ਦੁਨੀਆ ਵੀ ਰਹਿਮਤ ਦੇ ਘਰ ਵਿੱਚ ਆਈ, ਬਖਸ਼ਿਸ਼ ਦੇ ਘਰ ਵਿੱਚ ਆਈ। ਮਾਸੂਮ ਬਾਲਕ ਅੱਜ ਨਮਾਜ਼ ਵਿੱਚ ਲੀਨ ਹੋ ਗਿਆ, ਜਿਹਨੂੰ ਸਮਾਧੀ ਲੀਨ ਕਹਿੰਦੇ ਨੇ। ਮਾਸੂਮ ਬਾਲਕ ਨੂੰ ਅੱਜ ਨਮਾਜ਼ ਵਿੱਚ ਹੀ ਰਸ ਆ ਗਿਆ। ਮਾਸੂਮ ਬਾਲਕ ਅੱਜ ਨਮਾਜ਼ ਵਿੱਚ ਐਸਾ ਲੀਨ ਹੋਇਆ ਜੈਸੇ ਕੋਈ ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ ਔਰ ਸਾਗਰ ਦਾ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਵਿੱਚ ਵੇਖੀ। ਨਮਾਜ਼ ਸੰਪੂਰਨ ਹੋਈ, ਮੁਸੱਲਾ ਸਮੇਟਿਆ ਹੈ, ਪਰ ਅੱਜ ਮੁਸੱਲੇ ਦੇ ਥੱਲੇ ਨਾ ਸ਼ੱਕਰ ਸੀ ਅਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ। ਕਿਉਂ? ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ 'ਚ ਪੈ ਗਈ। ਅੱਜ ਦੁਨੀਆਂ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੋਲਿਤ ਕਰ ਦਿੱਤਾ ਹੈ ਅਤੇ ਰਸ ਭਰਪੂਰ ਕਰ ਦਿੱਤਾ ਹੈ, ਆਨੰਦਮਈ ਜ਼ਿੰਦਗੀ ਬਣਾ ਦਿੱਤੀ। ਰੋਮ ਰੋਮ ਮਾਨੋ ਸ਼ੱਕਰ ਨਾਲ ਭਰਿਆ ਹੋਇਆ ਬੈਠੇ ਨੇ ਤੇ ਸੋਚਦੇ ਨੇ, ਮਾਂ ਨੇ ਇਸ ਫੋਕੀ ਥੋਤੀ ਸ਼ੱਕਰ ਦਾ ਲਾਲਚ ਦੇ ਕੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ, ਤੇ ਇਹ ਤੇ ਮੈਨੂੰ ਅੱਜ ਪਤਾ ਚੱਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ, ਸ਼ੱਕਰ ਦਾ ਖਜ਼ਾਨਾ ਹੈ, ਉਹ ਤੇ ਮਿਠਾਸ ਦਾ ਖਜ਼ਾਨਾ ਹੈ। ਔਰ ਆਪ ਬਾਰ ਬਾਰ ਕਿਹਾ ਕਰਦੇ ਸਨ, ਈਸ਼ਵਰ ਅਕਾਲ ਪੁਰਖ ਉਹ ਰੱਬ ਸ਼ੱਕਰ ਦਾ ਖਜ਼ਾਨਾ ਹੈ। ਗੰਜ ਕਹਿੰਦੇ ਨੇ ਖਜ਼ਾਨੇ ਨੂੰ, ਕਿਉਂਕਿ ਆਪ ਦੀ ਜ਼ਬਾਨ ਚੋਂ ਇਹ ਸ਼ਬਦ ਬਹੁਤ ਨਿਕਲਦੇ ਸਨ, ਲਿਹਾਜ਼ਾ ਸਮਸਤ ਭਾਰਤ ਵਿੱਚ ਆਪ ਦਾ ਨਾਮ ਐਸੇ ਪੈ ਗਿਆ, ਬਾਬਾ ਫਰੀਦ ਸ਼ਕਰਗੰਜ। ਸ਼ਕਰਗੰਜ ਆਪ ਦੇ ਨਾਮ ਦੇ ਨਾਲ ਤਖੱਲੁਸ ਦੇ ਰੂਪ ਵਿੱਚ ਜੁੜ ਗਿਆ, ਉਪਨਾਮ ਦੇ ਨਾਲ ਜੁੜ ਗਿਆ। ਔਰ ਅੱਜ ਵੀ ਜ਼ਿਲ੍ਹਾ ਮੁਲਤਾਨ ਦੇ ਆਲੇ ਦੁਆਲੇ ਲੋਕ ਸ਼ਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ, ਫਰੀਦ ਸ਼ਕਰਗੰਜ। ਬਈ ਕਿਸ ਦੇ ਮਜ਼ਾਰ 'ਤੇ ਜਾ ਰਹੇ ਹੋ? ਸ਼ਕਰਗੰਜ ਦੇ ਮਜ਼ਾਰ 'ਤੇ ਜਾ ਰਹੇ ਹਾਂ। ਕਿਸ ਦੇ ਦੀਦਾਰ ਲਈ ਜਾ ਰਹੇ ਹੋ? ਸ਼ਕਰਗੰਜ ਦੇ ਦੀਦਾਰ ਲਈ ਜਾ ਰਹੇ ਹਾਂ, ਜੋ ਸ਼ੱਕਰ ਦਾ ਖਜ਼ਾਨਾ ਹੈ, ਖੁਦਾ ਅਕਾਲ ਪੁਰਖ। ਇਸ ਤਰੀਕੇ ਦੀ ਉਪਮਾ ਦੇ 'ਚ ਲੀਨ ਹੋਏ ਬਾਬਾ ਫਰੀਦ। ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀ ਹੈ? ਅੱਜ ਮਾਸੂਮ ਫਰੀਦ ਦਾ ਚਿਹਰਾ ਬਦਲਿਆ ਹੋਇਆ ਹੈ, ਅੱਜ ਅੱਖਾਂ ਵਿੱਚ ਕੋਈ ਸਰੂਰ ਹੈ, ਅੱਜ ਚਿਹਰਾ ਕੁਝ ਹੋਰ ਹੈ, ਤੇ ਅੱਖਾਂ ਤਰ ਵੀ ਨੇ। ਸੋਚਦੀ ਹੈ, ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਹਾਂ, ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ। ਹੁਣ ਐਸਾ ਨਾ ਹੋਵੇ ਕਿ ਸ਼ਾਇਦ ਇਹ ਕੱਲ੍ਹ ਤੋਂ ਨਮਾਜ਼ ਨਾ ਪੜ੍ਹੇ। ਤੋ ਅੰਦਰੋਂ ਇਕਦਮ ਲੱਡੂ ਲਿਆਈ, ਸ਼ੱਕਰ ਲਿਆਈ, ਨਾਲ ਥੋੜ੍ਹਾ ਜਿਹਾ ਸ਼ਹਿਦ ਵੀ ਲਿਆਈ, ਅਤੇ ਬਾਬੇ ਫਰੀਦ ਨੂੰ ਆ ਕੇ ਕਹਿੰਦੀ ਹੈ, ਬਈ ਇਹ ਮੇਰੇ ਬੱਚੇ ਮਾਸੂਮ ਬਾਲਕ, ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ। ਹਮੇਸ਼ਾ ਮੁਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ, ਅੱਜ ਮੈਨੂੰ ਦੇ ਗਿਆ, ਅਤੇ ਆਖਿਆ ਫਰੀਦ ਨੂੰ ਦੇ ਦੇਈ। ਅਤੇ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ, ਮਾਂ ਵਾਕਈ ਅੱਜ ਖੁਦਾ ਤਾਂ ਮੈਨੂੰ ਹੀ ਦੇ ਗਿਆ, ਤੈਨੂੰ ਨਹੀਂ ਦੇ ਗਿਆ, ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਹੈ, ਅੱਜ ਖੁਦਾ ਨੇ ਰਸ ਮੈਨੂੰ ਹੀ ਦਿੱਤਾ ਹੈ, ਹੁਣ ਤੈਨੂੰ ਪਰਚਾਉਣ ਦੀ ਲੋੜ ਨਹੀਂ, ਖੁਦਾ ਨੇ ਸਵੈ ਮੈਨੂੰ ਪਰਚਾ ਲਿਆ, ਹੁਣ ਤੈਨੂੰ ਇਸ ਮਾਰਗ 'ਤੇ ਤੋਰਨ ਦੀ ਲੋੜ ਨਹੀਂ, ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ 'ਤੇ ਤੋਰ ਲਿਆ, ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ, ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਤਰ ਆਤਮਾ ਵਿੱਚ ਪਾ ਦਿੱਤੀ ਹੈ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਫਰੀਦਾ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਐ ਮਾਂ, ਭਾਵੇਂ ਸਭ ਕੁਛ ਮਿੱਠਾ ਹੈ, ਸ਼ਹਿਦ ਹੈ, ਦੁੱਧ ਹੈ, ਗੁੜ ਹੈ, ਸ਼ੱਕਰ ਹੈ, ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਛ ਵਿੱਚ ਨਹੀਂ ਹੈ, ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਹੈ, ਈਸ਼ਵਰ ਤੋਂ ਪ੍ਰਾਪਤ ਹੋਈ ਹੈ। ਮਾਂ, ਹੁਣ ਤੈਨੂੰ ਰੋਜ਼ ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ, ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫ਼ਾ ਹੀ ਦੇ ਦਿੱਤੀ ਹੈ, ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ, ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ।